दंडौत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कहो मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी तरन तारण पहुंचे हुए ने। सतगुरां ने उत्थों दे सरोवर दी महानता दसी है कि जेड़ा भी कोई कामना नूं धारण करके इहदे विच श्रद्धा दे नाल इशनान करेगा उहदी कामना जरूर पूरी होवेगी। कल इत्थों तक कथा पहुंची सी, अज इत्थों अगे मैं प्रारंभ करदा। होए इसको परताप बडेरा लागे मेला दर्श कनेरा। ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी ने वचन किया कि इस दा बहुत ज्यादा तीर्थ दा प्रताप वधेगा। लागे मेला दर्श कनेरा, अमस्या वाले दिन नूं इत्थे मेला लग्या करेगा। बैठे तह पाके तक काल भोजन त्यार शीघ्र के नाल। कवि जी लिखते ने के बैठिया बैठिया काफी सारा समा सतगुरां ने उत्थे बतीत किया, इन्ने चिर नूं जिहड़ा भोजन सी ना ओ काली दे नाल त्यार किया गया। आप अच्यो यार सब को दयो बिसरा में श्रम तन ते गयो। नाले सतगुरु हरगोबिंद सच्चे पातशाह जी ने भोजन छकिया है ते नाले दूसरिया नूं खाण दे वास्ते दिता है, इस तों बाद आराम किया है, अपनी थकावट नूं दूर किया। टारे दुपहरे समा लखाई कह सत गुर त्यारी करवाई। जदों दिन दा ढला होया दोपहरां ढलियां उस वेले समा जान के सतगुरु हरगोबिंद सच्चे पातशाह जी ने अगे जाण दी तैयारी दा हुक्म दिता। अब नहीं काम होए है कनो मग में चलो आनंद के सनो। सतगुरु हरगोबिंद सच्चे पातशाह जी ने सारिया नूं आख्या है कि हुण बहुत ही ज्यादा धुप नहीं है, हुण बहुत ही ज्यादा गर्मी नहीं है, इस करके रस्ते दे उत्ते चलना सौखा होवेगा, आनंद दे नाल सारे चलो। बजवाय सतब कूच नगारा गोयंद वाल चलन निर तारा। कवि जी लिखते ने कि फिर जान दा नगारा वजाया गया है। सतगुरु हरगोबिंद सच्चे पातशाह जी हुण गोयंदवाल पहुंचना चाहुंदे ने। गोरे अर्जन के थल कर नमो चढ़े तुरंग गुरु ते समो। सतगुरु अर्जन दे सच्चे पातशाह जी दी जगह जड़ी के तरन तारण बनी सी उथे सतगुरां ने जाके नमस्कार कीती है ते फिर गुरु जी ने अपने घोड़े दे ਅਸਵਾਰੀ ਕੀਤੀ। ਆਗੇ ਕਰ ਡੋਰੇ ਅਰ ਸਿੰਦਨ ਗਮਨੇ ਮਾਰਗ ਸ਼ਤਰੂ ਨਿਕੰਦਨ। ਜਿਹੜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੈਰੀਆਂ ਦਾ ਨਾਸ ਕਰਨ ਵਾਲੇ ਨੇ, ਐਸੇ ਸਤਿਗੁਰੂ ਜੀ ਚੱਲੇ ਨੇ ਤੇ ਉਹਨਾਂ ਤੋਂ ਅੱਗੇ ਉਹਨਾਂ ਦੇ ਪਰਿਵਾਰ ਦਾ ਰੱਥ ਔਰ ਪਾਲਕੀਆਂ ਜਾ ਰਹੀਆਂ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਆਪਣੇ ਅਧਿਆਇ ਦੀ ਸਮਾਪਤੀ ਕੀਤੀ ਹੈ ਤੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਤ ਸ੍ਰੀ ਹਰਗੋਬਿੰਦ ਜੀ ਗਮਨੇ ਗੋਇੰਦ ਵਾਲ ਉਤ ਲਵਪੁਰ ਕੀ ਕਥਾ ਕੁਛ ਸੁਣੀਏ ਜਸ ਪਾਹਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਧਰਲੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਨੂੰ ਚੱਲ ਪਏ ਨੇ। ਕਵੀ ਜੀ ਲਿਖਦੇ ਨੇ ਕਿ ਉਧਰ ਲਾਹੌਰ ਦੀ ਕਥਾ ਨੂੰ ਸੁਣੋ ਕਿ ਜਿਹੜੀ ਕਥਾ ਯੁੱਧ ਤੋਂ ਬਾਅਦ ਬੀਤੀ ਹੈ ਲਾਹੌਰ ਦੇ ਵਿੱਚ ਕੀ ਹੋਇਆ, ਮੈਂ ਉਹ ਕਥਾ ਦੱਸਦਾ। ਜੇ ਤੱਕ ਬਚੇ ਪਗੈਲ ਪਲਾਏ ਕਿਸੂ ਗ੍ਰਾਮ ਬਸ ਭੋਰ ਸਿਧਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਕਾਇਰ ਬਣ ਕੇ ਰਣ ਭੂਮੀ ਦੇ ਵਿਚੋਂ ਦੌੜ ਗਏ ਸਨ, ਕਿਸੇ ਪਿੰਡ ਦੇ ਵਿਚ ਉਹਨਾਂ ਨੇ ਰਾਤ ਨੂੰ ਬਤੀਤ ਕੀਤਾ ਤੇ ਸਵੇਰ ਹੋਣ ਦੇ ਨਾਲ ਲਾਹੌਰ ਪਹੁੰਚੇ। ਸ਼ਾਹਜਹਾਂ ਕੇ ਪਹੁੰਚੇ ਪਾਸ ਪਿਖਿਓ ਜੋਦ ਜਿਨ ਕੇ ਬੜ ਤਰਾਸ। ਉਹ ਸਾਰੇ ਦੇ ਸਾਰੇ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਪਹੁੰਚੇ ਨੇ, ਜਿਨ੍ਹਾਂ ਨੇ ਯੁੱਧ ਦੇਖਿਆ ਸੀ ਤੇ ਵੱਡਾ ਮਨ ਦੇ ਵਿਚ ਡਰ ਆਇਆ ਸੀ। ਰਣ ਕੀ ਸਗਰੀ ਸੁਦ ਪਹੁੰਚਾਈ ਜੇ ਸਰਦਾਰ ਪਠੇ ਸਮੂਦਾਈ। ਰਣ ਦੀ ਜੰਗ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਸ਼ਾਹਜਹਾਂ ਦੇ ਤੱਕ ਪਹੁੰਚਾਈ ਹੈ, ਇਹ ਖਬਰ ਪਹੁੰਚੀ ਹੈ ਬਾਦਸ਼ਾਹ ਦੇ ਕੋਲ। ਜੇ ਸਰਦਾਰ ਪਠੇ ਸਮੁਦਾਈ ਕਿ ਜਿੰਨੇ ਵੀ ਸਰਦਾਰ ਕੱਲੇ ਸਨ ਉਹ ਸਾਰੇ ਦੇ ਸਾਰੇ ਮਰ ਗਏ। ਮੁਗਲ ਸਖਾਂ ਸਮੇਤ ਸਭ ਮਾਰੇ ਨਹੀਂ ਬਚੇ ਗੁਰੂ ਤੇ ਸਭ ਹਾਰੇ। ਵੱਡੇ ਜਰਨੈਲ ਮੁਗਲ ਸਖਾਂ ਦੇ ਸਮੇਤ ਸਾਰੇ ਦੇ ਸਾਰੇ ਸਰਦਾਰ ਮਾਰੇ ਜਾ ਚੁੱਕੇ ਨੇ, ਕੋਈ ਵੀ ਨਹੀਂ ਬਚਿਆ, ਗੁਰੂ ਨੇ ਸਾਰਿਆਂ ਨੂੰ ਹਰਾ ਕੇ ਮਾਰ ਦਿੱਤਾ। ਸ਼ਾਹਜਹਾਂ ਸੁਣ ਕੇ ਬੇਸਮਾਨਿਓ ਏਤੋ ਲਸ਼ਕਰ ਕਿਸ ਬਿਦ ਹਨਿਓ। ਜਦੋਂ ਬਾਦਸ਼ਾਹ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਸ਼ਾਹਜਹਾਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ, ਸੋਚਦਾ ਏਤੋ ਲਸ਼ਕਰ ਕਿਸ ਬਿਦ ਹਨਿਓ, ਇੰਨਾ ਵੱਡਾ ਲਸ਼ਕਰ ਇੰਨੀ ਵੱਡੀ ਫੌਜ ਗੁਰੂ ਨੇ ਕਿਵੇਂ ਹਰਾ ਦਿੱਤੀ। ਰਣ ਕੋ ਹੇਰਤ ਜੇ ਭੱਜ ਆਏ ਸੁਣ ਬੇਹਿਤ ਸੇ ਨਿਕਟ ਬੁਲਾਏ। ਰਣ ਨੂੰ ਵੇਖ ਕੇ ਜਿਹੜੇ ਭੱਜ ਕੇ ਦੌੜ ਕੇ ਆਏ ਸਨ ਉਹਨਾਂ ਸਾਰਿਆਂ ਨੂੰ ਫਿਰ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਕੋਲ ਬੁਲਾਇਆ। ਜਾਏ ਸਲਾਮ ਸ਼ਾਹ ਸੋ ਕੀਨ ਬੂਜਣ ਹਿਤ ਬੋਲਿਓ ਲਖ ਦੀਨ। ਸਾਰਿਆਂ ਨੇ ਜਾ ਕੇ ਸ਼ਾਹਜਹਾਂ ਨੂੰ ਸਲਾਮ ਕੀਤੀ ਹੈ ਤੇ ਫਿਰ ਉਹਨਾਂ ਨੂੰ ਪੁੱਛਣ ਦੇ ਵਾਸਤੇ ਇਸ ਤਰ੍ਹਾਂ ਬਾਦਸ਼ਾਹ ਨੇ ਆਖਿਆ, ਕਹਿੰਦਾ ਭਾਇਓ ਜੰਗ ਕਿਵ ਸਭ ਹੀ ਮਾਰੇ ਕਰਿਓ ਕਪਟ ਕਛ ਨਹੀਂ ਸੰਵਾਰੇ। ਕਹਿੰਦਾ ਕਿ ਦੱਸੋ ਜੰਗ ਕਿਵੇਂ ਲੜਿਆ ਗਿਆ, ਜਿਸ ਜੰਗ ਦੇ ਵਿਚ ਸਾਰੇ ਮੇਰੇ ਵੱਡੇ ਸਰਦਾਰ ਮਾਰੇ ਗਏ। ਕਹਿੰਦਾ ਕਰਿਓ ਕਪਟ ਕੁਛ ਨਹੀਂ ਸੰਵਾਰੇ, ਦੱਸੋ ਕਿ ਕੋਈ ਗੁਰੂ ਨੇ ਛਲ ਕੀਤਾ ਕੋਈ ਕਪਟ ਕੀਤਾ ਹੈ ਕਿ ਜਿਸ ਨੂੰ ਮੇਰੀ ਸੈਨਾ ਸੰਭਾਲ ਨਹੀਂ ਸਕੀ ਤੇ ਸਾਰੀ ਹਾਰ ਗਈ। ਕਹਿ ਗੁਰ ਟਿਗ ਲਸ਼ਕਰ ਭਟ ਪਾਰੇ ਹਤੇ ਅਲਪ ਜਿਸ ਤੇ ਤੁਮ ਹਾਰੇ। ਕਹਿੰਦਾ ਜਾਂ ਕਿ ਗੁਰੂ ਦੀ ਫੌਜ ਵੱਡੀ ਸੀ ਤੇ ਸਾਡੀ ਫੌਜ ਥੋੜੀ ਸੀ, ਇਸ ਕਰਕੇ ਮੇਰੀ ਫੌਜ ਹਾਰ ਗਈ, ਦੱਸੋ ਆਖਰਕਾਰ ਕੀ ਕਾਰਨ ਵਿਆਪਿਆ। ਸੁਣ ਪਗੈਲ ਗਣ ਕਹਿਓ ਬਣਾਏ ਕਛ ਖੁਦਾਏ ਗਤ ਲਖੀ ਨਾ ਜਾਏ। ਸੁਣ ਕੇ ਜਿਹੜੇ ਦੌੜ ਕੇ ਆਏ ਸਨ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦੇ ਨੇ ਹੇ ਬਾਦਸ਼ਾਹ ਸਲਾਮਤ, ਕੀ ਦੱਸੀਏ, ਪਤਾ ਨੀ ਲੱਗਾ ਕਿ ਖੁਦਾ ਦੀ ਕੀ ਮਰਜ਼ੀ ਵਾਪਰੀ। ਹਮ ਤੇ ਦਸ ਗੁਣ ਤਿਸ ਥਲ ਥੋਰਾ, ਛਲ ਪੀ ਨਹੀਂ ਪਾਇਓ ਤਿਸ ਠੋਰਾ। ਕਹਿੰਦੇ ਨੇ ਕਿ ਸਾਡੇ ਤੋਂ ਗੁਰੂ ਦੀ ਜਿਹੜੀ ਫੌਜ ਹੈ ਉਹ 10 ਗੁਣਾ ਥੋੜੀ ਸੀ, ਵੱਡੀ ਫੌਜ ਵੀ ਸਾਡੇ ਨਾਲੋਂ ਉਹਨਾਂ ਦੀ ਨਹੀਂ ਸੀ। ਇਸ ਤੋਂ ਇਲਾਵਾ ਗੁਰੂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਛਲ ਜਾਂ ਕਪਟ ਵੀ ਨਹੀਂ ਕੀਤਾ। ਹਮ ਛਲ ਸੋਨਿਸ ਮੈਂ ਚੱਲ ਗਏ, ਪੁਰ ਤੇ ਯੂਰੇ ਊਚ ਥਲ ਆਏ। ਕਹਿੰਦੇ ਨੇ ਕਿ ਉਹਨਾਂ ਨੇ ਤੇ ਛਲ ਨਹੀਂ ਕੀਤਾ, ਪਰ ਅਸੀਂ ਛਲ ਕੀਤਾ ਸੀ, ਕਪਟ ਕੀਤਾ ਸੀ ਕਿ ਹਮਲਾ ਕਰਨ ਦੇ ਵਾਸਤੇ ਰਾਤ ਦੇ ਵੇਲੇ ਗਏ ਸਾਂ। ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਵੀ ਆਪਣੇ ਸੂਰਮਿਆਂ ਨੂੰ ਉੱਚੀ ਜਗ੍ਹਾ ਤੇ ਕਰ ਦਿੱਤਾ। ਕਹਿਣ ਤੋਂ ਭਾਵ ਹੈ ਕਿ ਲੋਹਗੜ੍ਹ ਕਿਲੇ ਦੇ ਵਿੱਚ। ਤਹਾਂ ਪਰੀ ਇੱਕ ਤੋਪ ਨਿਹਾਰੀ, ਲੱਕੜਾ ਖੋਦਿਓ ਤਾਹੇ ਭਰ ਮਾਰੀ। ਕਹਿੰਦੇ ਨੇ ਕਿ ਬਾਦਸ਼ਾਹ ਉੱਥੇ ਇੱਕ ਅਸੀਂ ਤੋਪ ਪਈ ਹੋਈ ਵੇਖੀ, ਜਿਹੜੀ ਤੋਪ ਲੱਕੜ ਦੀ ਸੀ, ਖੋਖਲੀ ਲੱਕੜ ਦੇ ਵਿੱਚ ਦੀ ਉਹਨਾਂ ਨੇ ਤੋਪ ਭਰ ਕੇ ਚਲਾਈ। ਬੀਸ ਕਪਟ ਤਹ ਲਰੇ ਬਡੇਰੇ, ਲਸ਼ਕਰ ਕੇ ਨਰ ਹਤੇ ਕਨੇਰੇ। ਕਹਿੰਦੇ ਨੇ ਕਿ ਕਰੀਬ 20 ਕੁ ਸੂਰਮੇ ਸਨ ਗੁਰੂ ਦੇ, ਜਿਹੜੇ ਕਿ ਉੱਥੋਂ ਅੱਗੋਂ ਲੜੇ ਤੇ ਬਹੁਤੇ ਸਾਰੇ ਸਾਡੇ ਲਸ਼ਕਰ ਨੂੰ ਉਹਨਾਂ ਨੇ ਮਾਰ ਦਿੱਤਾ। ਲੇਨ ਤੋਪ ਹਿਤ ਮੁਗਲ ਸਖਾਨ, ਕਰ ਹੇ ਲਾ ਪਾਇਓ ਕਮ ਸਾਨ। ਉਸ ਤੋਪ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਤੇ ਉਹ ਜਗ੍ਹਾ ਛਡਾਉਣ ਦੇ ਵਾਸਤੇ ਮੁਗਲ ਸਾਂ ਨੇ ਬਹੁਤ ਵੱਡਾ ਘਮਸਾਨ ਦਾ ਯੁੱਧ ਮਚਾਇਆ ਔਰ ਵੱਡਾ ਹੱਲਾ ਕੀਤਾ। ਕੇਰ ਸਭੈ ਕਿਰਪਾਨ ਸੋ ਮਾਰੇ, ਦੇਖ ਤੋਪ ਸਭ ਅਚਰਜ ਤਾਰੇ। ਕਹਿੰਦਾ ਕਿ ਉਸ ਵੇਲੇ ਗੁਰੂ ਦੇ ਉਹ ਜਿਹੜੇ ਸੂਰਮੇ ਸਨ ਵੀ ਉਹ ਘੇਰ ਕੇ ਕਿਰਪਾਨਾਂ ਦੇ ਨਾਲ ਮਾਰ ਦਿੱਤੇ ਤੇ ਤੋਪ ਦੇਖੀ ਤੇ ਤੋਪ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨੀ ਹੋਈ ਕਿ ਇਹ ਕਿਸ ਤਰ੍ਹਾਂ ਦੀ ਤੋਪ ਹੈ। ਗੁਰ ਮੰਦਰ ਮੇ ਜਾਏ ਪਰਵੇਸ਼ੇ, ਧਨ ਪੂਖਣ ਲੈ ਗਏ ਅਸ਼ੇਸ਼ੇ। ਕਹਿੰਦੇ ਨੇ ਕਿ ਫਿਰ ਗੁਰੂ ਦੇ ਮਹਿਲਾਂ ਦੇ ਵਿੱਚ ਅਸੀਂ ਜਾ ਕੇ ਵੜ ਗਏ, ਪਰ ਸਾਡੇ ਜਾਣ ਤੋਂ ਪਹਿਲਾਂ ਹੀ ਗੁਰੂ ਸਮੇਤ ਆਪਣੇ ਪਰਿਵਾਰ ਦੇ ਗਹਿਣਿਆਂ ਨੂੰ ਤੇ ਧਨ ਨੂੰ ਲੈ ਕੇ ਨਿਕਲ ਗਿਆ ਸੀ। ਜਾਮ ਨਿਸਾ ਜਬ ਚੰਦ ਚਰਿਓ ਹੈ, ਗੁਰ ਲੈ ਕਰ ਦਲਿਆਣ ਲਰਿਓ ਹੈ। ਜਦੋਂ ਪਹਿਰ ਰਾਤ ਬੀਤ ਗਈ ਤੇ ਚੰਦ ਚੜਿਆ, ਉਸ ਵੇਲੇ ਗੁਰੂ ਨੇ ਆਪਣੀ ਫੌਜ ਨੂੰ ਨਾਲ ਲਿਆ ਤੇ ਸਾਡੇ ਉੱਤੇ ਹੱਲਾ ਕੀਤਾ। ਭਾਈ ਤੁਫੰਗਣ ਕੀ ਬਹੁ ਮਾਰ, ਗੁਰ ਕੇ ਤੀਰ ਚਲੇ ਤਿਸ ਬਾਰ। ਕਹਿੰਦਾ ਕਿ ਫਿਰ ਬੰਦੂਕਾਂ ਦੀ ਮਾਰ ਬਹੁਤ ਜ਼ਿਆਦਾ ਪਈ, ਗੁਰੂ ਨੇ ਤਿੱਖੇ ਤੀਰ ਚਲਾਉਣੇ ਸ਼ੁਰੂ ਕੀਤੇ। ਹੁਣ ਜਿਹੜੇ ਦੌੜ ਕੇ ਆਏ ਨੇ ਰਣ ਭੂਮੀ ਦੇ ਵਿੱਚੋਂ, ਉਹ ਬਾਦਸ਼ਾਹ ਸ਼ਾਹਜਹਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਾ ਰਹੇ ਨੇ ਕਿ ਕਿਸ ਤਰ੍ਹਾਂ ਸਾਡੀ ਹਾਰ ਹੋਈ। ਚਤੁਰੰਗਲ ਚੌਰੇ ਬੜ ਤੀਖਣ, ਖਪਰੇ ਖਰੇ ਫੁਲਾਦੀ ਪੀਖਣ। ਕਹਿੰਦੇ ਨੇ ਕਿ ਗੁਰੂ ਦੇ ਚਾਰ ਚਾਰ ਉਂਗਲਾਂ ਚੌੜੇ ਤੀਰ ਸਨ, ਜਿਹੜੇ ਬੜੇ ਤਿੱਖੇ ਸਨ, ਬੜੇ ਖਪਰੇ ਤੀਰ ਸਨ, ਜਿਹੜੇ ਕਿ ਫੁਲਾਦੀ ਲੋਹੇ ਦੀ ਮੁਖੀ ਦੇ ਨਾਲ ਮੜੇ ਸਨ। ਅਰ ਗੁਲ ਕਣ ਕੋ ਗਿਰ ਨੂੰ ਜੋਈ, ਦਲ ਥੋਰੋ ਬਰਖਾ ਬੜ ਹੋਈ। ਤੇ ਕਹਿੰਦੇ ਨੇ ਕਿ ਗੋਲੀਆਂ ਇਸ ਤਰ੍ਹਾਂ ਵਰੀਆਂ ਜਿਵੇਂ ਕਿ ਮੀਂਹ ਵਰਦਾ ਹੈ। ਕਹਿੰਦੇ ਨੇ ਕਿ ਗੁਰੂ ਦੀ ਫੌਜ ਤੇ ਥੋੜੀ ਸੀ, ਪਰ ਉਸ ਥੋੜੀ ਫੌਜ ਰੂਪੀ ਬੱਦਲ ਦੇ ਵਿੱਚੋਂ ਜਿਹੜੀਆਂ ਗੋਲੀਆਂ ਰੂਪੀ ਵਰਖਾ ਦੀਆਂ ਕਣੀਆਂ ਨੇ ਨਾ, ਉਹ ਬਹੁਤ ਡਿੱਗੀਆਂ। ਨਭ ਤੇ ਓਰਨ ਕੀ ਸਮ ਪਰ, ਲਸ਼ਕਰ ਸੁਪਟ ਹਜ਼ਾਰੋ ਮਰੈ। ਆਕਾਸ਼ ਦੇ ਵੱਲੋਂ ਹੋ ਕੇ ਗੋਲੀਆਂ ਇਸ ਤਰ੍ਹਾਂ ਡਿੱਗਦੀਆਂ ਸਨ ਕਿ ਜਿਵੇਂ ਗੜਿਆਂ ਦੀ ਮਾਰ ਪੈ ਰਹੀ ਹੋਵੇ। ਉਹਨਾਂ ਗੋਲੀਆਂ ਨੇ ਸਾਡੇ ਫੌਜ ਦੇ ਵੱਡੇ ਵੱਡੇ ਜਰਨੈਲਾਂ ਨੂੰ, ਹਜ਼ਾਰਾਂ ਨੂੰ ਮਾਰ ਦਿੱਤਾ। इत की चले लगे तिन थोरी को जान जाती किस ओरी। कहंदे ने हे बादशाह सलामत, भावे के साडी फौज दे वलों भी बहुतियां सारियां गोलियां चलदियां सन, पर ओ साडे वलों चलाईयां गईयां गोलियां थोड़िया नू लगदियां सन। पता नहीं बाकी दियां गोलियां किथे चलियां जांदियां सन, किस पासे निकल जांदियां सन। आदि लश्कर तुपकन मारा, बहरों मिले निकसी करवारा। कहिंदा है कि अद्धा को लश्कर साडी अद्धी को फौज ते बंदूकां दी मार दे नाल मारी गई, ते फिर दोवां पासियां तों तलवारां निकलियां। मुगल सखान की गण शमशेर, टूट परी कितनी तिस बेर। कहिंदे ने मुगलां ते पठाणां दियां जिहड़ियां वड्डियां तलवारां सन, ਉਹਨਾਂ ਨੂੰ ਪਤਾ ਨਹੀਂ ਉਸ ਵੇਲੇ ਕੀ ਹੋ ਗਿਆ ਕਿ ਕਈਆਂ ਦੀਆਂ ਹੱਥਾਂ ਦੇ ਵਿੱਚ ਫੜੀਆਂ ਤਲਵਾਰਾਂ ਟੁੱਟ ਗਈਆਂ। ਗੁਰ ਕੇ ਭਟਕਿਆ ਲੋਕ ਗਵਾਰ, ਨਹੀਂ ਜਾਣੈ ਵਿਦਿਆ ਹਥਿਆਰ। ਕਹਿੰਦੇ ਨੇ ਕਿ ਗੁਰੂ ਦੇ ਸੂਰਮੇ ਕੀ ਸਨ, ਉਹ ਕੁਝ ਵੀ ਨਹੀਂ ਸਨ, ਗਵਾਰ ਲੋਕ ਸਨ ਸਾਰੇ ਦੇ ਸਾਰੇ। ਨਹੀਂ ਜਾਣੈ ਵਿਦਿਆ ਹਥਿਆਰ, ਇਸ ਤੋਂ ਇਲਾਵਾ ਹਥਿਆਰਾਂ ਦੀ ਚੰਗੀ ਵਿਦਿਆ ਤੋਂ ਵੀ ਲੱਗਦਾ ਹੈ ਕਿ ਉਹ ਜਾਣੂ ਨਹੀਂ ਹੋਣਗੇ। ਅਨਕ ਜਾਤ ਕੇ ਕਰ ਕਰ ਠਾਏ, ਦਲ ਕੋ ਕਰ ਲੀਨੋ ਸਮਾਦਾਏ। ਅਨੇਕਾਂ ਜਾਤੀਆਂ ਦੇ ਮਨੁੱਖਾਂ ਨੂੰ ਇਕੱਠਾ ਕਰਕੇ ਗੁਰੂ ਨੇ ਆਪਣੀ ਜਿਹੜੀ ਵੱਡੀ ਫੌਜ ਹੈ ਨਾ, ਉਸ ਨੂੰ ਤਿਆਰ ਕੀਤਾ ਹੋਇਆ। ਤਬ ਖੜਗਣ ਕੀ ਮਾਰ ਮਚਾਈ, ਸੈਨਾ ਕਤਲ ਕਰੀ ਜਿਮ ਪਾਈ। ਕਹਿੰਦੇ ਨੇ ਕਿ ਖੜਗਾਂ ਦੀ ਤਲਵਾਰਾਂ ਦੀ ਐਸੀ ਗੁਰੂ ਦੇ ਸੂਰਮਿਆਂ ਨੇ ਮਾਰ ਮਚਾਈ ਕਿ ਸੈਨਾ ਸਾਰੀ ਦੀ ਸਾਰੀ ਕਤਲ ਕਰ ਦਿੱਤੀ, ਜਿਵੇਂ ਉਹਨਾਂ ਦਾ ਜੀ ਕੀਤਾ। ਪਰ ਪੂਠੋ ਲੋਹ ਹਮਾਰੋ, ਕਰੇ ਪ੍ਰਹਾਰ ਨਿਰਿਪ ਕੋ ਮਾਰੋ। ਕਹਿੰਦੇ ਨੇ ਕਿ ਵੈਰੀ ਨੂੰ ਮਾਰਨ ਦੇ ਵਾਸਤੇ ਅਸੀਂ ਆਪਣੀਆਂ ਤਲਵਾਰਾਂ ਦਾ ਵਾਰ ਕੀਤਾ, ਪਰ ਪਤਾ ਨਹੀਂ ਕੀ ਹੋਇਆ, ਕੁਦਰਤ ਐਸੀ ਵਰਤੀ ਕਿ ਸਾਡਾ ਲੋਹਾ ਸਾਨੂੰ ਪੁੱਠਾ ਪਾ ਗਿਆ, ਸਾਡੀਆਂ ਤਲਵਾਰਾਂ ਨੇ ਮਾਰ ਨਹੀਂ ਕੀਤੀ। ਗਜ਼ਬ ਤਮਾਚਾ ਅਜਬ ਗੁਜ਼ਾਰਾ, ਇਸ ਬਿਦਰਾਵਰ ਲਸ਼ਕਰ ਮਾਰਾ। ਕਹਿੰਦੇ ਨੇ ਕਿ ਅਚਰਜ ਫੁਰਤੀ ਦੇ ਹੱਲੇ ਨੇ ਕਹਿਰ ਕਰ ਦਿੱਤਾ, ਸਾਡੇ ਤੇ ਕਹਿਰ ਢਾ ਦਿੱਤਾ, ਇਸ ਤਰੀਕੇ ਦੇ ਨਾਲ ਇਹ ਬਾਦਸ਼ਾਹ ਤੁਹਾਡਾ ਸਾਰੇ ਦਾ ਸਾਰਾ ਲਸ਼ਕਰ ਮਾਰਿਆ ਗਿਆ। ਮੁਗਲ ਸਖਾਣ ਆਣ ਗੁਰ ਹਨਿਓ, ਪਾਇਓ ਕੋਪ ਹਜ਼ਰਤ ਜਬ ਸੁਣਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਸਾਰਿਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਗਲਸ ਖਾਨ ਜਿਹੜਾ ਸਾਰਿਆਂ ਤੋਂ ਵੱਡਾ ਜਰਨੈਲ ਸੀ, ਉਸ ਨੂੰ ਗੁਰੂ ਨੇ ਆਣ ਕੇ ਆਪ ਮਾਰ ਦਿੱਤਾ। ਜਦੋਂ ਸਾਰੀ ਵਾਰਤਾ ਸੁਣੀ ਤੇ ਬਾਦਸ਼ਾਹ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ।
ਇਸ ਬਿਦ ਜੇ ਗੁਰ ਕਰੈ ਟਿਠਾਈ, ਸਗਰੇ ਦੇਸ਼ ਫਤੂਰ ਉਠਾਈ।
ਸੋਚਿਆ ਸ਼ਾਹਜਹਾਂ ਨੇ ਕਿ ਜੇਕਰ ਇਸ ਤਰ੍ਹਾਂ ਦੀ ਜਿੱਦ ਕੀਤੀ ਹੈ ਗੁਰੂ ਨੇ, ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਸਾਰੇ ਹਿੰਦੁਸਤਾਨ ਦੇਸ਼ ਦੇ ਵਿੱਚ ਉਹ ਫਤੂਰ ਉਪਦਰਵ ਪੈਦਾ ਕਰ ਦੇਗਾ।
ਬੰਦੈ ਕੈ ਮਾਰੈ ਨਹੀਂ ਜਾਵਦ, ਦੇਸ਼ ਰੋ ਹਮ ਕੋ ਸ਼ਾਂਤ ਨਾ ਤਾਵਦ।
ਸੋਚਦਾ ਹੈ ਸ਼ਾਹਜਹਾਂ ਕਿ ਜਿੰਨਾ ਚਿਰ ਗੁਰੂ ਨੂੰ ਬੰਨ ਕੇ ਕੈਦ ਨਹੀਂ ਕਰ ਲਿਆ ਜਾਂਦਾ, ਜਾਂ ਕਿ ਗੁਰੂ ਨੂੰ ਮਾਰ ਨਹੀਂ ਦਿੱਤਾ ਜਾਂਦਾ, ਉਹਨਾਂ ਚਿਰ ਤੱਕ ਦੇਸ਼ ਦੀ ਰੱਖਿਆ ਨਹੀਂ ਹੋ ਸਕਦੀ, ਦੇਸ਼ ਦੇ ਵਿੱਚ ਸ਼ਾਂਤੀ ਪੈਦਾ ਹੋ ਨਹੀਂ ਸਕਦੀ।
ਗਾਨੇ ਉਮਰਾਵ ਸਮੀਪ ਬੁਲਾਏ, ਜਿਨ ਮੈਂ ਮੁੱਖ ਵਜ਼ੀਰ ਖਾਂ ਆਏ।
ਉਸ ਵੇਲੇ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਸਾਰੇ ਦੇ ਸਾਰੇ ਸੈਨਾ ਦੇ ਵੱਡੇ ਜਿਹੜੇ ਜਰਨੈਲ ਸਨ, ਉਹਨਾਂ ਨੂੰ ਬੁਲਾਇਆ ਹੈ, ਮੁਖੀ ਆਦਮੀਆਂ ਨੂੰ ਸੱਦਿਆ, ਜਿਨ੍ਹਾਂ ਸਾਰਿਆਂ ਮੁਖੀਆਂ ਦੇ ਵਿੱਚੋਂ ਵਜ਼ੀਰ ਖਾਂ ਸਾਰਿਆਂ ਤੋਂ ਮੁਖੀ ਹੈ, ਜਿਹੜਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪ੍ਰਿਯ ਸੇਵਕ ਵੀ।
ਜਹਾਂਗੀਰ ਕੇ ਨਿਕਟ ਰਹੰਤਾ,
मान हजरत जथा कहंता। ग्रंथाकार भाई संतोख सिंह जी लिखते ने कि वह सतगुरां दा सेवक भी है, जहांगीर दे हमेशा कोल रहिंदा है, ज्यादातर जिसकी आखी हुई गल नूं बादशाह मन भी लैंदा।
बोलियो शाह पटन के संग, सुनियो होए गो तुम गुरु प्रसंग।
सारिआं नूं बुला के बादशाह कहिंदा है, गुरु वाले पासे दा प्रसंग मैनूं लगदा है कि तुसीं सारिआं ने सुनिआ होवेगा।
महा शत्रु मम कीनी बात, सेना पठी पई सब कात।
सारिआं नूं सुना के बादशाह शाहजहां कहिंदा है, गुरु ने बहुत वड्डी वैरियां वाली गल कीती है, मैं सेना नूं कल्लिआ ते सारी सेना नूं उसने मार दिता।
अब गमनो उमराव कनेरे, तोप जमूरे ले हो बडेरे।
सारिआं नूं बादशाह कहिंदा है कि हुण तुसीं सारे दे सारे वड्डे जरनैल जावो, वड्डियां तोपां नूं ते छोटियां तोपां नूं ना लै के जावो।
गहयानो कै करो संघार, होहे तिदारक कर बेरार।
कहिंदा कि जां गुरु नूं कैद करके लै आओ ते जां गुरु नूं जाके मार दिओ। होहे तिदारक कर बेरार कहण तो पावे है कि जेकर इस तरह कीता जावेगा तां ही लड़ाई करन दी उस नूं कुछ सजा मिलेगी।
लियो बाज सो दियो न कोई, आर्यो लर्यो लश्कर संग सोई।
कहिंदा है शाहजहां के बाज साडा लै लिया, ओ वापस नहीं दिता, सगों उल्टा सेना दे नाल लड़के उसने वड्डी सेना नूं मार दिता।
सब उमराव कहियो सुनाए, जोरावर की होए रजाए।
जदों बादशाह शाहजहां ने इस तरह दा सारिआं नूं हुक्म सुनाया, उस वेले जिन्ने भी वड्डे वड्डे जरनैल सन उन्हां सारिआं ने हथ जोड़ के आख्या, कहिंदे ने ज्यों रावर की होए रजाए। हे बादशाह सलामत, जिस तरह तुहाडी रजा है, जिस तरह तुहाडा हुक्म है, इसे तरह होवेगा। वड्डी फौज नूं लै के जावांगे, जां गुरु नूं कैद कर लवांगे ते जां गुरु नूं मार देंगे।
सुनत वजीर खान कर जोरे, तुमरे बाज नहीं कित थोरे।
ग्रंथाकार भाई संतोख सिंह जी लिखते ने, जदों इस तरह की सलाह हुई, उस वेले वजीर खान ने हथ जोड़ के बादशाह नूं बेनती की। वजीर खान कहिंदा, तुमरे बाज नहीं कित थोरे, हे बादशाह सलामत, तुहानू बाजां दा घाटा है।
अनक वलायत ते चल आवै, लिहो मंगाए जेतक मन पावै।
कहिंदा हे बादशाह सलामत, तुहानू बाजां दी कोई घाट नहीं है, अनेकां ही वलायत तों चल के होर उसे तरह दे बाज तुसी मंगा सकदे हो, मन पाउंदे बाज तुहाडे कोल पहुंच जाणगे।
पिता आप के ढिग गुर गए, किंच बेग मैं लियावत पए।
पुरानी वार्ता दा प्रमाण देना शुरू कीता है वजीर खान ने, कहिंदा कि तुहाडे जिहड़े पिता सन पाव के जहांगीर बादशाह, उन्हां ने हुक्म कीता तुहाडे पिता ने ते मैं ते किंच बेग असीं दोवें गुरु जी दे कोल गए और उन्हां नूं दरबार दे विच लै के आंदा।
चंद दीवान उपाय बनाए, दुर्ग ग्वालियर दिए पहुंचाए।
पर वजीर खां कहिंदा है कि चंदू दीवान ने वड्डे यत्न करके अपने षडयंत्र दे नाल सतगुरु हरगोबिंद सच्चे पातशाह जी नूं ग्वालियर दे किले दे विच पहुंचा दिता।
40 दिवस बीत गए जब हूं, निसमें शेर आए तब हूं।
40 दिनां दा इकरार करके सतगुरां नूं ग्वालियर दे किले दे विच कल्लिया सी, पर कहिंदा है कि 40 दिनां तों जदों उपर दिन हो गए ते फिर रात दे वेले दो शेरां ने दिखाई दित्ते जहांगीर बादशाह नूं तुहाडे पिता नूं।
हजरत की छाती धर पाए, डर कर सतगुर को चित लियाए। तुहाडे पिता दी छाती दे उत्ते दोवां ने पैर रख दिते शेरां ने आण के, उस वेले तुहाडा पिता बड़ा डरिया ते गुरु जी नूं याद कीता। दोनों हाथन गहे रुमाल गुरु हटावै बलके नाल। कहिंदा है कि फिर गुरु जी नूं जदों याद कीता ते गुरु जी तत्क्षण ही आण के हाजिर होए। अपने रुमालां दे नाल गुरु ने उन्हां दोवां शेरां नूं पिछां हटाया। पौने आवाज को सुने ऐसे गुरु हकारो जैसे कैसे। फिर जांदिया होया उन्हां ने आवाज कीती है कि जिवें ना किवें गुरु नूं किले दे विचों बाहर मंगाओ। होत प्रात के मोह बुलायो निस प्रसंग को सर्ब सुनायो। पुरानी वार्ता जिहड़ी बीत चुकी है उहदे तों जाणू कराउंदा है वजीर खां बादशाह नूं। कहिंदा है कि सवेर होण दे नाल तुहाडे पिता ने मैनूं अपने कोल बुलाया ते रात जो वापरी सी ना उस दे बारे दस्या।
लेन हेत जब मोह पुठावा दारन शेर न फेर दिखावा।
कहिंदा है कि फिर मैनूं सतगुरां नूं किले दे विचों बाहर लियाउण दे वास्ते तुहाडे पिता जहांगीर ने भेजिया। जदों ही लैण दे वास्ते मैं उधर नूं चला गया उदू बाद किसी भी रात दे विच किसी शेर ने तुहाडे पिता नूं दिखाई नहीं दित्ती।
तिन के कहे 52 राजे छोर दिए अपने सुख काजे।
कहिंदा है कि इस तों बाद सतगुरु हरगोबिंद सच्चे पातशाह जी दे कहण दे उत्ते तुहाडे पिता जहांगीर ने 52 राजिआं नूं छड दित्ता अपने सुख दी लोड़ करके।
निकट बुलाए अधिक सन्माने जबर जवाहर अर्पण ठाने।
सारिआं नूं बुलाया सारिआं दा सन्मान कीता सतगुरां दे समेत हीरे मोती जवाहर उन्हां नूं अर्पण कीते ते उन्हां दे राज सारे जिहड़े सी ना उह सारे दे सारे उन्हां नूं वापस दित्ते।
तिन के कहे चांद गहवायो पिता बैर ते गुर मरवायो।
सतगुरु हरगोबिंद सच्चे पातशाह जी दे हुक्म करन दे उत्ते चंदू नूं सतगुरां दे हवाले तुहाडे पिता ने कर दित्ता ते सतगुरु हरगोबिंद सच्चे पातशाह जी ने अपने पिता दे वैर नूं पूरा कीता ते चंदू नूं मार दित्ता।
करामात के धनी बडेरे करे बाक ते हतें कनेरे।
हुण वजीर खां कहिंदा है कि सतगुरु हरगोबिंद सच्चे पातशाह जी करामातां दे धनी ने ओ वड्डे ने करें बाक ते हतें कनेरे। जेकर ओ एक वाक कह देन ते वड्डियां वड्डियां नूं मार देन।
संग रखे अपने चिरकाल निज सैना दे कर संग नाल।
इस तों बाद वजीर खां कहिंदा है कि अपने नाल सतगुरां नूं बहुत लम्मे समें तक जहांगीर ने कोल रखिया अपने सैना उन्हां दे नाल कीती।
करत रहो सब रीत अदायब पिख कर प्रेम रहे गुर साहिब।
वजीर खां शाहजहां नूं कहिंदा है कि तुहाडा पिता जहांगीर बहुत ज्यादा सतगुरु हरगोबिंद सच्चे पातशाह जी दा अदब करदा रहा उन्हां दा सत्कार करदा रहा ओहदे प्रेम नूं देख के गुरु साहिब भी उन्हां दे कोल बहुता लम्मा समां तक रहे।
सो तुम जानत हो सब पांत कहां सुनाओ मैं कर बात।
अखीर दे विच वजीर खां कहिंदा है कि ये सारियां गल्लां तुसी भी चंगे तरीके दे नाल जानदे हो मैं होर किन्नियां गल्लां उन्हां दियां सुनावां।
रावर के शरीर की खैर चहे सदा ना करो गुर बैर।
अखीर दे विच वजीर खां कहिंदा है कि हे बादशाह सलामत मैं ते हमेशा चाहुंदा हां कि तुहाडे शरीर दी खैर होवे तुहाडा शरीर राजी रवे चह सदा ना करो गुर वैर, इस करके गुरु दे नाल बादशाह सलामत वैर ना करो। अजमत जोत श्री नानक गादी, करे सेव बनिए लादी। वजीर खां कहिंदा है कि करा माता दे समेत इह सतगुरु नानक देव सच्चे पातशाह जी दी गुरगद्दी दे मालक ने, इस करके इन्हां दी सेवा करनी बनदी है, खुशी दे नाल वैर करना नहीं चाहिदा। बिगरन ते पाए ना कल्याण, ये तो सारे बिदत जहान। वजीर खां कहिंदा है इह गल ते सारी दुनिया जानदी है कि कदे भी इस गुरियाई दे नाल जिहड़ा वैर करदा है ओ कल्याण दी प्राप्ति नहीं कर सकदा, ओनू कदे सुख नहीं मिल सकदा। मियां मीर पीर गंभीर, मन तुरक नौ लख तीर। इस तो इलावा वजीर खां शाहजहां नूं कहिंदा है कि मियां मीर जिहड़े सारिआं तों वड्डे पीर ने, मन तुरकण लख तीर, जिन्हों के सारे दे सारे तुरक मिया मीर पीर नो मन देन। तेनो यादायब के तक राखा, तुम पूछा गुर जस अत पाखा। वजीर खां कहिंदा है कि मिया मीर पीर दा सारे दे सारे जस करदे ने, ते मिया मीर पीर ने देखो कि किन्ना सतगुरु हरगोबिंद सच्चे पातशाह जी दा अदब रखिया, सत्कार कीता। कहिंदा तुम पूछा गुर जस अत पाखा, तुसीं जदों मियां मीर तों पुछिया सतगुरां दी बाबत ते तुहानूं किस तरह दा जस सतगुरां दा उन्ने सुनाया सी मियां मीर ने। पिछे इस तरह दा जिक्र आया सी कि सतगुरु हरगोबिंद सच्चे पातशाह जी दा जी कीता कि मैं मियां मीर नूं मिलां। अपने साथियों नूं आख्या कि कदे दर्शन नहीं कीता, उन्हां नूं मिले ने, सतगुरां ने याद कीता, ते दूसरे पासे पता लग गया मियां मीर नूं कि मैनूं मिलना चाहुंदे ने, अपने घर तों नंगे पैरां दे नाल चलना शुरू कीता। इधरों सतगुरु हरगोबिंद सच्चे पातशाह जी घोड़े ते चढ़ के गए, बड़े सत्कार दे नाल घोड़े दी वाग नूं फड़ के मियां मीर अपने घर दे विच लै के गया ते नमस्कार कीती, सजदा कीता। मुसलमान देख के बहुत ज्यादा हैरान होए, कईआं ने जाके बादशाह नूं दस्या शाहजहां नूं कि मियां मीर पीर ने अज बहुत पुठी गल कीती है कि हिंदुआं दे पीर नूं सजदा कीता है। ते फिर मौका पा के इतिहास दे विच इस तरह दा प्रसंग आया सी कि शाहजहां ने जाके पुछया पीर जी तुसीं इस तरह क्यों कीता, ते मियां मीर पीर ने फिर सारी गल खोल के सुनाई कि जदों दरगाह दे विच मैं जांदा हां, जदों नूरी चादर दा पर्दा हटदा है ते इस गुरु दा दर्शन हुंदा है, इह सारिआं दा मालक है। मेरा सिर्फ सारी गल कहण तों पावे सी कि हुण वजीर खां उह सारिआं गल्लां याद आउंदा है कि की कुछ उह कर सकदे ने ते की कुछ तूं वेख्या। कहिंदा कि मियां मीर तों तूं पुछिआ सी ते बहुत ज्यादा गुरु जी दा जस मियां मीर ने कीता सी। गुरु खुदाए के रूप बताए, सकल पीर जेह निस दिन त्याए। वजीर खां कहिंदा है कि गुरु खुदा दा रूप दसे सन मियां मीर पीर ने तुहानू, सकल पीर जेह निस दिन त्याए। मियां मीर पीर ने तुहानू आख्या सी कि गुरु खुदा दा रूप है, सारे जिन्ने भी वड्डे वड्डे पीर ने ओ रात ते दिन इन्हां नूं ही त्याउंदे ने। जेरस कर श्री हर गोविंद, कह कोवाक बन शत्रु मनिंद। कहिंदा है कि जेकर गुस्से नूं तारण करके सतगुरु हर गोविंद सच्चे पातशाह जी कोई कोवाक कह देनगे, कोई श्राप दे देनगे, बन शत्रु मनिंद, तेनूं शत्रु वर्गा जान के। पुन उपाय नहीं बन है कोई, मिट है नहीं सफल सो होई। वजीर खां कहिंदा है कि जेकर गुस्से दे नाल तेनू कोई श्राप दे दिता ते फिर तेरे तों कोई भी उपाय बन नहीं सकना, तू किसे भी तरीके दे नाल उन्हां दे श्राप तों बच नहीं सकना, सफल सो होई। उन्हां दा आख्या होया बचन सफल हुंदा है, भावें ओ वरदान होवे ते भावें श्राप होवे। कुशल शरीर आप की चाहिए, या ते मैं تم سوئے مہی. اخیر دے وچ وزیر خان کہندا ہے کہ ہے بادشاہ سلامت میں تواڈے شریر دی سکھ لوڑدا ہاں, اس کر کے ساری گلاں تانو یاد دوائیاں نے, اس کر کے میں چاہنا ہاں کہ تواڈا شریر راضی خوشی رہے.
آگے مالک آپ بچارو اپنی پلی بری نر تارو.
وزیر خان کہندا ہے کہ اگے تسی مالک ہو, اپنی مرضی دے مالک ہو, جویں تہاڈا جی کردا ہے اسی طرح کرو, پلی تے بری نو تسی چنگے پرکار دے نال جان دے.
ار میں سنیو سو کینو ہوئیو چارے سری امرت سر چھوڑ سدھارے.
اس تو علاوہ وزیر خان کہندا ہے کہ کسے تو میں سنیا ہے کہ سدگرو ہرگوبند سچے پاتشاہ جی ہن امرتسر چھڈ کے چلے گئے نے, اوتھے نے.
چڑھ لشکر کت جائے پیشاری رورا پر ملک میں پاری.
ہے بادشاہ سلامت تسی چاہندے ہو کہ ملک دے وچ رولا نہ پوے, گدر نہ مچے, تے تواڈی جدوں فوج جاوے گی تے گرو دا پیچھا کتھوں تک کرے گی؟ گرو تے امرتسر دے وچ نہیں ہے, پتہ نہیں او کتھے چلا گیا. جے کر گرو دا پیچھا کردی کردی فوج انہاں دے پیچھے جائے گی تے پتہ نہیں کتھے کتھے لڑائیاں ہون گیاں, تے سارے ملک دے وچ اسی طریقے دے نال ترتھلی مچ جائے گی.
لارن بکھے ان گن ہے دوش مام مت سنو تیاگ دیہو روس.
وزیر خان کہندا ہے کہ لڑائی کرن دے وچ جنگ کرن دے وچ انگنتا ہی دوش نے, انگنتا ہی برائیاں نے, اس کر کے جے کر میری سلاح من دے ہو, میری مت دے انسار چل دے ہو, تے میں کہنا ہاں کہ کرپا کر کے اپنے کرودھ نو اپنے روس نو چھڑ دے ہو.
شاہ جہاں سن ہردے بیچاری اچرے ساچ پلی نر تاری.
گرنتھاکار بھائی سنتوکھ سنگھ جی لکھ دے نے کہ جدوں وزیر خان نے اس طریقے دیاں گلاں آکھیاں تے شاہ جہاں نے انہاں گلاں دی وچار کیتی تے من دے وچ وچاریا کہ اے جو بھی کہہ رہا ہے نا, اے میرے بھلے دی گل کہہ رہا ہے, مینوں اس طرح کرنا چاہیے.
تن کی کشل سرب تے نیکے دکھ بہین ہوئے چہوت جی کے.
سوچیا شاہ جہاں نے کہ شریر دی سکھ تے ساری دی ساری چنگی ساریاں نوں چاہیدی ہے, دکھ بہین ہوئے چہوت جی کے ہر کوئی اپنے جیون نوں سکھی بتاونا چاہندا ہے, اسی طرح میں بھی اپنے زندگی دے دناں نوں سکھ دے نال بتاونا لوڑدا ہاں.
تاجیو کرودھ کہ پارے نہ دوند سکھ سو باس ملک بلند.
بادشاہ نے اپنے کرودھ نوں چھڈیا ہے تے پھر کہندا ہے پارے نہ دوند, میں چاہنا ہاں کہ کسی بھی پرکار دا کوئی فساد کھڑا نہ ہووے, میری جڑی ساری پرجا ہے نا وہ سکھ دے نال وسے, میں انج ہی چاہندا.
کہاں باز کی بات سو تھوری جے گور لرے نہ تو ہم چھوری.
وزیر خان نو بادشاہ کہندا ہے کہ چھوٹی جی باز دی گل ہے, میں باز دا کھیڑا چھڑ دینا ہاں, میں یہ منگ نہیں کردا کہ میرا باز مینوں واپس ملے, کیونکہ چھوٹی جی گل دے اتے اتنا وڈا جنگ نہیں لڑیا جا سکدا. جے گور لڑے نہ کہندا ہے کہ جے کر گرو نہیں لڑے گا تے میں بھی اج تو لڑائی دا خیال چھڑ دیندا.
سن کے کنچ بیگ تب کہیو گور سباو میں نیکے لہیو.
جدو اس طرح دی حامی پری اس ویلے کنچ بیگ نے لاگوں آکھیا کہ ہے بادشاہ سلامت میں چنگے طریقے دے نال گرو دے سبھا نو جاندا ہاں, وہ پہلا کدے بھی نہیں لڑے گا, تسی فوج کلی ہے تاں لڑیا.
دیش نگر کو کچھ نہیں کہے ارے سین تو رن ہٹ گہے.
دیش نو نگر نو کسے نو کوئی نقصان گرو پچائے گا نہیں, جے کر سینا کلو گے او دے نال اڑے گا تے سینا نو مارے گا, پہلا وہ کدے بھی فساد کھڑا نہیں کرے گا.
نہیں فتور ملک میں کر سب کی رچیا پر ہت تر.
کنچ بے کہندا ہے کہ سدگرو جی کدے بھی کوئی ਫਤੂਰ ਉਪਦਰਵ ਪੈਦਾ ਮੁਲਕ ਦੇ ਵਿਚ ਨਹੀਂ ਕਰਨਗੇ, ਸਗੋਂ ਉਹ ਤੇ ਸਾਰਿਆਂ ਦੀ ਰੱਖਿਆ ਦੇ ਵਾਸਤੇ ਆਪਣੇ ਹਿੱਤ ਨੂੰ ਧਾਰਨ ਕਰਦੇ ਨੇ।
ਕਹਿ ਸ਼ਾਹ ਇਹ ਆਛੀ ਬਾਤ, ਨਹੀਂ ਦਲ ਪਠੈ ਹੋਹਿ ਨਰ ਕਾਤ।
ਜਦੋਂ ਵਜ਼ੀਰ ਖਾਨ ਨੇ ਤੇ ਕਿੰਚ ਬੇਗ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਬਾਦਸ਼ਾਹ ਕਹਿੰਦਾ ਇਹ ਚੰਗੀ ਗੱਲ ਹੈ ਜੋ ਤੁਸੀਂ ਕਹਿ ਰਹੇ ਹੋ, ਮੈਂ ਆਪਣੀ ਫੌਜ ਨੂੰ ਨਹੀਂ ਕੱਲਾਂਗਾ। ਜਿਸ ਕੱਲੀ ਹੋਈ ਫੌਜ ਦੇ ਨਾਲ ਜੰਗ ਹੁੰਦਾ ਤੇ ਜੰਗ ਦੇ ਵਿਚ ਮਨੁੱਖਾਂ ਦੀ ਮੌਤ ਹੁੰਦੀ।
ਸ੍ਰੀ ਅਮਰਤ ਸਰ ਬਸੇ ਨਾ ਸੋਈ, ਗਮ ਨੇ ਦੂਰ ਬਿਗਾੜ ਨਾ ਕੋਈ।
ਕਹਿੰਦਾ ਹੈ ਸ਼ਾਹਜਹਾਂ ਕਿ ਜੇਕਰ ਗੁਰੂ ਅੰਮ੍ਰਿਤਸਰ ਦੇ ਵਿਚ ਆਣ ਕੇ ਨਾ ਵਸੇ, ਦੂਰ ਗਮਨੇ ਬਿਗਾੜ ਨਾ ਕੋਈ, ਤੇ ਇਹਦੇ ਵਿਚ ਕੋਈ ਵੀ ਵਿਗਾੜ ਵਾਲੀ ਗੱਲ ਨਹੀਂ।
ਇਮ ਕਹਿ ਔਰ ਤੇ ਬਾਤ ਬਿਸਾਰੀ, ਕਰੀ ਮਕੂਫ ਚੜਨ ਕੀ ਤਿਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਹਿ ਕੇ ਫਿਰ ਬਾਦਸ਼ਾਹ ਨੇ ਉਸ ਦਲੀਲ ਨੂੰ ਹਟਾ ਦਿੱਤਾ।
ਕਰੀ ਮਕੂਫ ਚੜਨ ਕੀ ਤਿਆਰੀ,
ਭਾਵ ਕੇ ਚੜਾਈ ਕਰਨ ਦੀ ਜਿਹੜੀ ਤਿਆਰੀ ਸੀ ਨਾ, ਉਸ ਨੂੰ ਹਟਾ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਰੀ ਘਟਨਾ ਨੂੰ ਆਪਣੀ ਕਲਮ ਦੇ ਨਾਲ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਕਿ ਕਿਸ ਤਰ੍ਹਾਂ ਫੌਜ ਦੀ ਹਾਰ ਦੀ ਖਬਰ ਮਿਲੀ ਤੇ ਕਿਸ ਤਰ੍ਹਾਂ ਫਿਰ ਵਜ਼ੀਰ ਖਾਨ ਨੇ ਸਮਝਾਇਆ ਤੇ ਕਿਸ ਤਰ੍ਹਾਂ ਬਾਦਸ਼ਾਹ ਨੇ ਲੜਾਈ ਦੇ ਇਰਾਦੇ ਨੂੰ ਛੱਡਿਆ। ਇਹਨੂੰ ਕਵੀ ਜੀ ਨੇ ਇੰਜ ਬਿਆਨ ਕੀਤਾ।
ਸ਼ਾਹੀ ਫੌਜ ਲਾਹੌਰ ਦੇ ਵਿਚ ਗਈ, ਸਾਰਾ ਜਾਏ ਕੇ ਹਾਲ ਸੁਣਾਇਆ ਜੀ। ਸਾਡੀ ਫਤਿਹ ਹੋਈ, ਗੁਰੂ ਦੌੜ ਗਿਆ, ਲੁੱਟ ਪੁੱਟ ਕੇ ਅਸਾਂ ਤਕਾਇਆ ਜੀ। ਮੁਖਲਸ ਖਾਂ ਤੇ ਮਰੇ ਸਰਦਾਰ, ਬਹੁਤੇ ਫੌਜ ਵੱਲ ਖਿਆਲ ਦੁੜਾਇਆ ਜੀ। ਫਤਿਹ ਹੋਈ ਕਾਦੀ, ਇਹ ਤਾਂ ਝੂਠ ਸਾਰਾ, ਭੇਦ ਪਾਏ ਕੇ ਸ਼ਾਹ ਪਛਤਾਇਆ ਜੀ। ਹੋਰ ਫੌਜ ਚੜੇ ਫੜੇ ਗੁਰੂ ਤਾਈ, ਸ਼ਾਹੀ ਫੌਜ ਨੂੰ ਜਿਸ ਖਪਾਇਆ ਜੀ। ਅੱਗੋਂ ਬੰਦਗੀ ਕਰ ਵਜ਼ੀਰ ਖਾਨੇ, ਬਾਦਸ਼ਾਹ ਦੇ ਤਾਈ ਸਮਝਾਇਆ ਜੀ। ਕੀ ਪੀਰਾਂ ਫਕੀਰਾਂ ਤੋਂ ਤੁਸਾਂ ਲੈਣਾ, ਬਦਲੇ ਬਾਜ਼ ਦੇ ਚਿਹੜਾ ਉਠਾਇਆ ਜੀ। ਵੇਖੋ ਕਿਤਨਾ ਬੜਾ ਨੁਕਸਾਨ ਹੋਇਆ, ਐਵੇਂ ਫੌਜ ਦੇ ਤਾਈ ਮਰਵਾਇਆ ਜੀ। ਗੁਰੂ ਬੜਾ ਲੜਾਕਾ ਜਵਾਨ ਯੋਧਾ, ਪਹਿਲੀ ਵਾਰ ਹੀ ਹੱਥ ਦਿਖਾਇਆ ਜੀ। ਸਿੱਖੀ ਉਸ ਦੀ ਦੇਸ਼ ਦੇ ਵਿਚ ਬਹੁਤੀ, ਕਰਾਮਾਤ ਪ੍ਰਤਾਪ ਦਾ ਸਾਇਆ ਜੀ। ਮਤਾਂ ਦੇਸ਼ ਦੇ ਵਿਚ ਹੋ ਗਦਰ ਜਾਵੇ, ਤੁਸਾਂ ਹੁਣ ਜੇ ਦਲ ਚੜਾਇਆ ਜੀ। ਮਾਝਾ ਮਾਲਵਾ ਉਲਟ ਕੇ ਪਏ ਸਾਰਾ, ਬਾਦਸ਼ਾਹ ਦੇ ਤਾਈ ਡਰਾਇਆ ਜੀ। ਉਹ ਫਕੀਰ ਕੀ ਉਸ ਤੋਂ ਤੁਸਾਂ ਲੈਣਾ, ਕਰਨ ਸਦਾ ਅਦਾਇਬ ਹੀ ਆਇਆ ਜੀ। ਮੰਨੀ ਨੇਕ ਸਲਾਹ ਕਰਤਾਰ ਸਿੰਘਾ, ਬਾਦਸ਼ਾਹ ਇਰਾਦੇ ਨੂੰ ਢਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵਜ਼ੀਰ ਖਾਨ ਦੀ ਨੇਕ ਸਲਾਹ ਨੂੰ ਬਾਦਸ਼ਾਹ ਨੇ ਮੰਨਿਆ ਤੇ ਲੜਾਈ ਕਰਨ ਦਾ ਜਿਹੜਾ ਇਰਾਦਾ ਸੀ ਨਾ, ਉਸ ਨੂੰ ਰੱਦ ਕਰ ਦਿੱਤਾ, ਹਟਾ ਦਿੱਤਾ।
ਇਸ ਪ੍ਰਕਾਰ ਲਵਪੁਰ ਮੈਂ ਸ਼ਾਂਤੀ, ਹੋਤ ਪਈ ਸੁਣ ਕੇ ਸਭ ਭਾਂਤੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਲਾਹੌਰ ਦੇ ਵਿਚ ਵੀ ਸ਼ਾਂਤੀ ਵਰਤ ਗਈ ਹੈ। ਹੋਤ ਪਈ ਸੁਣ ਕੇ ਸਭ ਭਾਂਤੀ, ਇਹ ਗੱਲ ਸੁਣ ਕੇ ਲਾਹੌਰ ਦੇ ਵਿਚ ਹਰ ਇੱਕ ਪ੍ਰਕਾਰ ਦੇ ਨਾਲ ਸ਼ਾਂਤੀ ਪਸਰ ਗਈ।
ਅਬ ਸਤ ਗੁਰ ਕੀ ਕਥਾ ਸੁਣੀ ਜੈ, ਜਨਮ ਸਫਲ ਸ਼੍ਰੋਤਾ ਕਰ ਲਿਜੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰਾਂ ਵਾਲੇ ਪਾਸੇ ਦੀ ਕਥਾ ਨੂੰ ਸੁਣੋ, ਹੇ ਸ਼੍ਰੋਤਾ ਜਨੋ, ਕਥਾ ਨੂੰ ਸੁਣ ਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰ ਲੋ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸ੍ਰੀ ਗੁਰ ਹਰਿ ਗੋਬਿੰਦ ਜੀ, ਉਲੰਘੇ ਪੰਥ ਅਸ਼ੇਖ
पहुंचे गोयंद वाल तब चतर घटी दिन शेख।
ग्रंथाकार भाई संतोख सिंह जी लिखते ने कि सतगुरु हरगोबिंद सच्चे पातशाह जी ने सारे रस्ते नु तय किया है, आखिरकार चार घड़ियां दिन रहिंदिया गोइंदवाल दे लागे पहुंच गए।
पुर मैं सुध होई तत्काला मुगल मार गुर सपट बेसाला।
जदों गोइंदवाल दे लागे सतगुरु जी सारयां दे समेत पहुंचे ने, नगरी दे विच सारी दी सारी खबर फैल गई है कि मुगलां दी सेना नूं मार के गुरु जी अपने समेत परिवार ते शस्त्रधारी योधियां दे गोइंदवाल दे लागे पहुंच गए।
रण कर तुरक समूह संगारे जीत बचे जे पाज सिधारे।
गोइंदवाल दे विच खबर फैली है के युद्ध करके तुरकां दे नाल बहुतियां सारियां तुरकां नूं सतगुरां ने मार दिता है, जेड़े तुरक जिउंदे बचे ने ओ सारे दे सारे कायर बन के दौड़ गए ने।
इस थल जुत कुटांब गोरे आए जिनके संग सुपट समूदाए।
इस जगह दे उते गुरु जी समेत अपने परिवार दे पहुंचे ने और सारे दे सारे सतगुरां दे योधे भी उन्हां दे नाल।
ताज ताज निज निज काज सिधाए कहें गुरु दरसें दौरत आए।
कवि जी लिखते ने कि जदों सारे पिंड दे विच खबर फैली है अपने घरां नूं अपने धंदियां नूं छड़ छड़ के सारे दे सारे सतगुरां दे दर्शनां दे वास्ते पहुंचन लगे ने, सारे दौड़ के आउंदे ने कि गुरु दे चल के दर्शन करिए।
ले कर मेवा गन पकवान आए मिले सतगुर भगवान।
ग्रंथाकार भाई संतोख सिंह जी लिखते ने मेव्या नू पकवाना नू लै लै के भेटा रख रख के भगवान सतगुरु हरगोबिंद सच्चे पातशाह जी नू सारे मिले।
तर प्रसाद को बंधन कीन हाथ जोर सिख पए अधीन।
प्रसाद तर तर के चरणा दे विच सारिया ने नमस्कार कीतिया ने, हाथ जोड़ के सिख दर्शन करके बड़े प्रसन्न हुए।
कृपा दृष्ट ते सर्व निहारे कुशल प्रश्न कर संग उचारे।
मेर दी नजर दे नाल सतगुरु हरगोबिंद सच्चे पातशाह जी ने सारिया नु तकिया ते सारिया दे सुख सान दी खबर पुछी।
आसान कर साथ लए हैं प्रथम बावली निकट गए हैं।
सतगुरु हरगोबिंद सच्चे पातशाह जी ने अपने सारे परिवार नूं ते फौज नूं उत्थे रुकण दा हुक्म दिता है। सतगुरां ने सारिया नूं प्यार दिता ते फिर नाल लै के सारिया तों पहला बौली दे किनारे दे उत्ते पहुंचे ने।
बंधन कीन अगारी थिरे डेरा सकल वहर ही करे।
सारे दा सारा डेरा गोइंदवाल नगरी तों बाहर लाया है, जाके उस बौली दे किनारे दे उते सतगुरां ने नमस्कार कीती।
बैठ तहां गुर सिख पठायो सब कुटांब को निकट बुलायो।
बौली दे किनारे दे उते सतगुरु हरगोबिंद सच्चे पातशाह जी बैठ गए ने, उत्थों फिर एक सिख परिवार नूं बुलाउण दे वास्ते वापस कल्या।
पंचो साहिब जादे आनो कहो जाए बापी इश नानो।
सतगुरु ने संदेशा दे के सिख नूं आख्या है कि पंजे साहिबजादियां नूं इत्थे लैंदा जावे, सारियां नूं जाके आखो कि पवित्र बौली दे विच आण के इशनान करो।
ता इसे खडेरे मैं आयो सब सो सतगुर हुकम सुनायो।
जिथे गोइंदवाल नगरी तो बाहर डेरा लाया से उथे डेरे दे विच सिख काली दे नाल दौड़दा होया आया है ते सारे सतगुरां दे परिवार नूं सतगुरां दा हुकम सुना दिता।
सुन सब गए करन इशनान मरवा ही दमोदरी जान।
कवि जी लिखते ने कि सुन के सतगुरां दे संदेशे नूं सारे दे सारे इशनान करन दे वास्ते चल पए ने।
अपन नानकी तीनों आई श्रद्धा तर कर नमो नहाई। मरवाही जी, दमोदरी जी और नानकी जी तिने सतगुरां दे महल आए ने, सतगुरां दे पंजे साहिबजादे आए ने, श्रद्धा नूं धारण करके सारे ने आण के इशनान कीता। श्री गुर दत्ता याद कनंद करे शनान बिलोक आनंद। सतगुरां दे महलां ने, इस तों इलावा सतगुरां दे साहिबजादियां ने, गुर दत्ता जी दे समेत सारे ने आनंद दे नाल उस बौली दे विच इशनान कीता। श्री हर गोविंद मजन कीना बैठे संगत सहत पर बिना। सतगुरु हर गोविंद सच्चे पातशाह जी ने भी उस बौली दे विच इशनान कीता ते फिर संगत दे विच गुरु जी बह गए। श्री गुर अमर अंश मिल आए पांत पांत पकवान सो लियाए। सतगुरु अमरदास सच्चे पातशाह जी दी जिहड़ी अंश गोइंदवाल दे विच रहिंदी सी उह वी सारे दे सारे पकवानां नूं लै के उत्थे पहुंचे ने। जथा जोग मिल सब के साथ कुशल प्रश्न सुन कर कह नाथ। यथा योग सारिआं नूं सतगुरु हरगोबिंद सच्चे पातशाह जी मिले ने, इक दूजे नूं राजी खुशी दी सुख सांद दी खबर पुछी। पुण तत छिन उठ गुरु सिधारे जहर श्री गुर अमर चुबारे। तत छिन ही सतगुरु हरगोबिंद सच्चे पातशाह जी उठ के उस चुबारे दे वल चल पे ने जिथे के सतगुरु अमरदास सच्चे पातशाह जी निवास करया करदे। सने सने पोरे अंतर गए दर्शन जाए करत तब पाए। हौली हौली नगरी दे विच प्रवेश कीता है, सारियां जगावां दा जा जाके दर्शन कीता। कर बंधन रज मस्तक लाई धरियो ध्यान गुरु बिना आलाई। गोइंदवाल नगरी दी धूड़ी नूं लै के सतगुरु हरगोबिंद सच्चे पातशाह जी ने अपने मत्थे नूं लाया है। सतगुरु अमरदास सच्चे पातशाह जी दे ध्यान नूं धारण कीता और उन्हां दे अग्गे मनो ही बेनती कीती। हटे गुरु नवेस को आए बैठो बड़ो दीवान लगाए। इस तों बाद फिर सतगुरु हरगोबिंद सच्चे पातशाह जी गोइंदवाल नगरी दे विचों बाहर निकले ने, जिथे सारी फौज दा डेरा लाया होया सी उथे आण के बह गए ने, बहुत वड्डी सभा सजाई। सिख संगत सगरे चल आए दर्शन कर बैठे समुदाए। सारिया सिख संगतां चल के सतगुरां दे हजूर पहुंचियां ने, सारिया ने दर्शन कीता है ते सारे गुरु जी दे द्वाले बह गए। नंद मोहरी नाम आनंद तेह नंदन सुंदर मतिवंत। ग्रंथाकार भाई संतोख सिंह जी लिखदे ने के मोहरी जी दे जिहड़े नंद ने जिन्हां दा नाम है आनंद, तेह नंदन सुंदर मतवंद उस आनंद दा अगो जिहड़ा पुत्र सी ना उहदा नां सी सुंदर। कहण तों पावे है के मोहरी जी दे पुत्र आनंद जी सन और आनंद जी दा जिहड़ा अगो पुत्र सी ना उहदा नां सी सुंदर, जिहड़ा मतिवंद सी श्रेष्ठ बुद्धि दा मालक सी। जिसने साध बनाए बखाना आद ग्रंथ मैं लिखियो ठाना। कवि जी लिखदे ने के सुंदर ओ श्रेष्ठ बुद्धि दा मालक पुरख सी जिन्ने के एक साध बनाया ते जिन्नू आद ग्रंथ दी भीड़ दे विच चाढ़िया गया। तुसी सारे भरे प्रकार दे नाल जानदे हो के भोग दे समागम दे उते जिहड़ा प्राणी मरिया हुंदा है उहदे निमित्त सद पढ़िया जांदा है। राम कली राग दे विच जिहड़ा सद लिखिया है उह सुंदर जी ने लिखिया है, अखीर दे विच उहनां दा नाम ही हुंदा है। कहे सुंदर सुनो संतो सब जगत पैरी पाए जीव। अखीर दे विच राम कली दे सद दे पंक्ति आउंदी है। इहदा भाव इह है कि सुंदर जी ने उह सद लिखिया राम कली राग दे विच। कवि जी लिखदे ने इही सुंदर जी ने जिहड़े श्रेष्ठ बुद्धि दे मालक ने। आगे धर प्रसाद तेह समो हरखत मिलियो करत पा नमो। ਸੁੰਦਰ ਜੀ ਆਏ ਨੇ ਜਿਨ੍ਹਾਂ ਨੇ ਪ੍ਰਸ਼ਾਦ ਸਤਿਗੁਰਾਂ ਦੇ ਚਰਨਾਂ ਦੇ ਵਿਚ ਭੇਟਾ ਰੱਖਿਆ ਤੇ ਖੁਸ਼ੀ ਦੇ ਨਾਲ ਨਮਸਕਾਰ ਕਰਕੇ ਸਤਿਗੁਰਾਂ ਨੂੰ ਮਿਲੇ। ਆਦਰ ਅਦਕ ਕਰਿਓ ਤਿਸ ਕੇਰਾ ਕਰਿਓਰ ਪ੍ਰੇਮ ਦਰਸ ਗੁਰ ਹੇਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਤੇ ਦੂਸਰੇ ਪਾਸੇ ਬੜੇ ਪ੍ਰੇਮ ਦੇ ਨਾਲ ਸੁੰਦਰ ਜੀ ਨੇ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਬੈਠ ਨਿਕਟ ਕੇਤਕ ਚਿਰ ਪਾਛੇ ਹਾਥ ਜੋਰ ਬੋਲਿਓ ਬਚ ਆਛੇ। ਥੋੜੀ ਦੇਰ ਸੁੰਦਰ ਸਤਿਗੁਰਾਂ ਦੇ ਕੋਲ ਬੈਠਾ ਰਿਹਾ, ਥੋੜੀ ਦੇਰ ਤੋਂ ਬਾਅਦ ਹੱਥ ਜੋੜ ਕੇ ਉਹਨੇ ਬੇਨਤੀ ਕਰਨੀ ਸ਼ੁਰੂ ਕੀਤੀ। ਪੰਚੋ ਪਾਤ ਸ਼ਾਹ ਗੁਰ ਪੂਰੇ ਸ਼ਾਂਤ ਬ੍ਰਿਤੀ ਜਿਨ ਕੀ ਨਿਤ ਰੂਰੇ। ਸੁੰਦਰ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਪਹਿਲਾਂ ਜਿਹੜੇ ਪੰਜੇ ਹੀ ਗੁਰੂ ਸਾਹਿਬ ਸਨ ਉਹ ਪੂਰਨ ਸਨ ਔਰ ਉਹਨਾਂ ਨੇ ਸ਼ਾਂਤੀ ਦੀ ਬ੍ਰਿਤੀ ਨੂੰ ਹਮੇਸ਼ਾ ਧਾਰਨ ਕਰਕੇ ਰੱਖਿਆ। ਤੈਸੋ ਸਿੱਖਣ ਕੋਈ ਉਪਦੇਸ਼ ਦੇਤ ਸਦਾ ਹਰ ਕਟਤ ਕਲੇਸ਼। ਜਿਸ ਤਰ੍ਹਾਂ ਦੇ ਉਹ ਸ਼ਾਂਤਮਈ ਸਨ ਉਸੇ ਤਰ੍ਹਾਂ ਦਾ ਆਪਣੇ ਸਿੱਖਾਂ ਨੂੰ ਉਹਨਾਂ ਨੇ ਸ਼ਾਂਤਮਈ ਉਪਦੇਸ਼ ਦਿੱਤਾ, ਹਮੇਸ਼ਾ ਦਾਸਾਂ ਦੇ ਦੁੱਖਾਂ ਤੇ ਕਲੇਸ਼ਾਂ ਨੂੰ ਉਹ ਕੱਟਦੇ ਰਹੇ। ਰੀਤ ਆਪਣੇ ਅਪਰ ਚਲਾਈ ਤਾਰੇ ਸ਼ਸਤਰ ਅੰਗ ਸਮੂਦਾਈ। ਤੇ ਸੁੰਦਰ ਜੀ ਕਹਿੰਦੇ ਨੇ ਕਿ ਤੁਸੀਂ ਉਹਨਾਂ ਤੋਂ ਵੱਖਰੀ ਰੀਤੀ ਨੂੰ ਧਾਰਨ ਕੀਤਾ ਹੈ ਕਿ ਤੁਸੀਂ ਆਪਣੇ ਅੰਗਾਂ ਦੇ ਉੱਤੇ ਸ਼ਸਤਰਾਂ ਨੂੰ ਧਾਰਨ ਕੀਤਾ ਹੈ, ਹਥਿਆਰਾਂ ਨੂੰ ਪਹਿਨੇ। ਕਾਰਜ ਕਰੇ ਕਲੇਸ਼ਨ ਕੇਰੇ ਤੁਰਕਣ ਕੋ ਸੰਗਰਾਮ ਕਨੇਰੇ। ਤੇ ਹਥਿਆਰਾਂ ਦੇ ਨਾਲ ਜਿਹੜੇ ਤੁਸੀਂ ਕਾਰਜ ਕੀਤੇ ਨੇ ਕਲੇਸ਼ਾਂ ਵਾਲੇ ਕੀਤੇ ਨੇ ਦੁੱਖਾਂ ਵਾਲੇ ਕੀਤੇ ਨੇ ਤੁਰਕਾਂ ਦੇ ਨਾਲ ਸੰਗਰਾਮ ਕੀਤਾ ਹੈ, ਜੰਗ ਕੀਤਾ ਹੈ। ਹਮਨੇ ਸੁਣਿਓ ਸ਼ਾਹ ਦਲ ਪਾਰੋ ਕਰ ਸੰਗਰ ਕੋ ਸਭ ਹੂੰ ਮਾਰੋ। ਕਹਿੰਦਾ ਕਿ ਮੈਂ ਸੁਣਿਆ ਹੈ ਕਿ ਬਾਦਸ਼ਾਹ ਦੀ ਵੱਡੀ ਫੌਜ ਆਈ ਸੀ ਤੇ ਤੁਸੀਂ ਉਹਨਾਂ ਦੇ ਨਾਲ ਲੜਾਈ ਕਰਕੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ। ਵਿਆਹ ਸੌਜ ਆਦਿਕ ਘਰ ਸਾਰਾ ਲੁੱਟਿਓ ਤੁਰਕ ਗਨ ਕੀਨ ਉਜਾਰਾ। ਔਰ ਇਸ ਤੋਂ ਇਲਾਵਾ ਸੁੰਦਰ ਜੀ ਕਹਿੰਦੇ ਨੇ ਮੈਂ ਇਹ ਵੀ ਸੁਣਿਆ ਕਿ ਵਿਆਹ ਦੀ ਜਿੰਨੀ ਵੀ ਸਾਜੋ ਸਮੱਗਰੀ ਸੀ ਜਿੰਨਾ ਵੀ ਘਰ ਬਾਹਰ ਸੀ ਉਹ ਸਾਰਾ ਤੁਹਾਡਾ ਤੁਰਕਾਂ ਨੇ ਲੁੱਟ ਲਿਆ ਔਰ ਉਜਾੜ ਕਰ ਦਿੱਤਾ। ਕਹਿੰਦਾ ਰੀਤ ਪਾਛਲੀ ਰਾਵਰ ਤਿਆਗੀ ਸ਼ਸਤਰ ਹਯਨ ਕੇ ਬੇਅਨ ਰਾਗੀ। ਸੁੰਦਰ ਜੀ ਕਹਿੰਦੇ ਨੇ ਕਿ ਪਿਛਲੀ ਰੀਤੀ ਨੂੰ ਤੁਸੀਂ ਛੱਡ ਦਿੱਤਾ ਤੇ ਤੁਸੀਂ ਘੋੜਿਆਂ ਦੇ ਨਾਲ ਤੇ ਹਥਿਆਰਾਂ ਦੇ ਨਾਲ ਤੇ ਸੂਰਮਿਆਂ ਦੇ ਨਾਲ ਪਿਆਰ ਕਰਦੇ। ਸੁਣ ਸੁੰਦਰ ਤੇ ਹਰ ਗੋਬਿੰਦ ਬੋਲੇ ਕਰਨਾ ਕਰਤ ਬਿਲੰਦ। ਜਦੋਂ ਸੁੰਦਰ ਜੀ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਇਸ ਤਰ੍ਹਾਂ ਜਵਾਬ ਦਿੱਤਾ। ਕਹਿੰਦੇ ਨੇ ਕਰਤਾ ਪੁਰਖ ਅਕਾਲ ਕਿਰਪਾਲ ਕਰੈ ਸੋ ਹਮ ਤਿਨ ਆਗਿਆ ਨਾਲ। ਕਹਿੰਦੇ ਨੇ ਇਹ ਸੁੰਦਰ ਜੀ ਅਸੀਂ ਜੋ ਵੀ ਕਰਦੇ ਆ ਉਹ ਹੁਕਮ ਤੋਂ ਬਗੈਰ ਨਹੀਂ ਕਰਦੇ। ਗੁਰੂ ਜੀ ਨੇ ਆਖਿਆ ਕਿ ਜੋ ਕਰਤਾ ਪੁਰਖ ਹੈ, ਜੋ ਅਕਾਲ ਪੁਰਖ ਹੈ, ਜੋ ਕਿਰਪਾਲੂ ਹੈ ਉਸਦਾ ਇਸੇ ਤਰ੍ਹਾਂ ਦਾ ਸਾਨੂੰ ਹੁਕਮ ਹੈ, ਉਹਦੀ ਆਗਿਆ ਦੇ ਨਾਲ ਹੀ ਗੁਰੂ ਜੀ ਕਹਿੰਦੇ ਨੇ ਜੋ ਕੀਤਾ ਹੈ ਉਹ ਵੀ ਆਗਿਆ ਦੇ ਨਾਲ ਕੀਤਾ ਹੈ ਤੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਇਹ ਵੀ ਉਹਦੀ ਆਗਿਆ ਦੇ ਵਿੱਚ ਹੋਵੇਗਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਰਜਾ ਤੋਂ ਬਗੈਰ ਮੈਂ ਕੁਝ ਵੀ ਨਹੀਂ ਕਰਦਾ। ਇਸ ਤਰ੍ਹਾਂ ਭਾਈ ਸੁੰਦਰ ਜੀ ਨੂੰ ਸਤਿਗੁਰਾਂ ਨੇ ਜਵਾਬ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁੰਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।